ਔਰੰਗਜ਼ੇਬ ਨੂੰ ਸੰਬੋਧਨ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਖਾਲਸਾ ਜੋ ਪੈਦਾ ਹੋ ਚੁੱਕਾ ਹੈ ਉਹ ਉਸ ਨਾਲ ਲੇਖਾ ਜੋੜਾ ਕਰਕੇ ਹੀ ਦਮ ਲਵੇਗਾ, ਉਸ ਨੂੰ ਛੱਡੇਗਾ ਨਹੀਂ। ਗੁਰੂ ਜੀ ਕਦੀ ਵੀ ਕੰਮ ਵਿੱਚ ਕਾਹਲੀ ਨਹੀਂ ਸਨ ਕਰਦੇ ਅਤੇ ਹਰ ਕੰਮ ਨੂੰ ਆਰੰਭ ਕਰਨ ਤੋਂ ਪਹਿਲਾਂ ਹਰ ਪੱਖੋਂ ਚੰਗੀ ਤਰ੍ਹਾਂ ਕੋਖ ਕੇ ਵਿਚਾਰ ਲੈਂਦੇ, ਫਿਰ ਬੜੇ ਠਰੰਮੇ ਨਾਲ ਆਰੰਭ ਕਰਦੇ। ਇਹ ਉਹਨਾਂ ਦੀ ਦੀਰਘ ਸੋਚ, ਵਿਚਾਰ ਅਤੇ ਚਿੰਤਨ ਦਾ ਹੀ ਚਮਤਕਾਰ ਸੀ ਕਿ ਖਾਲਸਾ ਧਰਮ ਦੀ ਪੱਕੇ ਪੈਰਾਂ 'ਤੇ, ਦ੍ਰਿੜ ਅਸੂਲਾਂ 'ਤੇ ਐਸੀ ਬੁਨਿਆਦ ਰੱਖੀ ਕਿ ਤਲਵਾਰਾਂ ਦੀ ਛਾਂ ਹੇਠਾਂ, ਤੋਪਾਂ ਦੀ ਭਾਰੀ ਮਾਰ ਅੱਗੇ ਅਤੇ ਇਸਲਾਮੀ ਰਾਜ ਦੇ ਠਾਠਾਂ ਮਾਰਦੇ ਜੋਸ਼, ਜ਼ੁਲਮ, ਜਬਰ ਅੱਗੇ ਅਸਹਿ ਅਤੇ ਅਕਹਿ ਕਸ਼ਟਾਂ ਵਿੱਚ ਵੀ ਸ਼ਾਂਘੇ ਹੋਏ ਬ੍ਰਿਸ਼ ਵਾਂਗ ਵੱਧਦਾ ਹੀ ਗਿਆ। ਹਰ ਪ੍ਰਾਣੀ ਜਿਸ ਨੇ ਪਾਹੁਲ ਹਾਸਿਲ ਕੀਤੀ ਉਸ ਵਿੱਚ ਆਪਣੇ ਤੇਜ ਪ੍ਰਤਾਪ ਨਾਲ ਅਜਿਹੇ ਗੁਣ ਭਰੇ ਅਤੇ ਉਸਦੀ ਐਸੀ ਕਾਇਆ ਕਲਪ ਕਰਕੇ ਨਵੀਨ ਸ਼ਖਸੀਅਤ ਪੈਦਾ ਕਰ ਦਿੱਤੀ ਕਿ ਉਹ ਮੌਤ ਨਾਲ ਮਖੌਲਾਂ ਕਰਨ ਲੱਗਾ ਅਤੇ ਸਿਰ ਤਲੀ 'ਤੇ ਧਰ ਕੇ ਰਣ ਭੂਮੀ ਵਿੱਚ ਭੰਗੜਾ ਪਾਉਣ ਲੱਗਾ। ਜਿੱਥੇ ਗੁਰੂ ਜੀ ਦਾ ਪਸੀਨਾ ਡੁੱਲਦਾ, ਸਿੰਘ ਉੱਥੇ ਆਪਣਾ ਖੂਨ ਡੋਲਦੇ। ਸਿੰਘਾਂ ਵਿੱਚ ਹਿੰਮਤ ਅਤੇ ਹੌਸਲੇ ਦੀ ਅਜਿਹੀ ਫੂਕ ਮਾਰੀ, ਅਜਿਹੀ ਜੀਵਨ ਜੋਤ ਜਗਾਈ ਕਿ ਇੱਕ ਇੱਕ ਸਿੱਖ ਹਜ਼ਾਰਾਂ ਦਾ ਟਾਕਰਾ ਕਰਨ ਲੱਗ ਪਿਆ। ਅਜਿਹੇ ਕੌਮੀ ਪਰਵਾਨੇ ਪੈਦਾ ਕੀਤੇ ਕਿ ਉਹਨਾਂ ਨੂੰ ਆਪਣੇ ਜੀਵਨ ਅਤੇ ਸੁੱਖ, ਆਪਣੇ ਪਰਿਵਾਰਾਂ ਦਾ ਮੋਹ ਅਤੇ ਪਿਆਰ ਕੁਰਬਾਨੀ ਦੇ ਰਾਹ ਵਿੱਚੋਂ ਰੋਕ ਨਾ ਸਕੇ, ਨਾ ਹੀ ਕੋਈ ਹੋਰ ਦੁਨਿਆਵੀ ਸੁੱਖ ਜਾਂ ਚਿੰਤਾ ਉਹਨਾਂ ਦੇ ਇਰਾਦਿਆਂ ਅੱਗੇ ਖੜ੍ਹੀ ਹੋ ਸਕੇ। ਗੁਰੂ ਜੀ ਨੇ ਫੌਲਾਦੀ ਪਹੁ ਦੇ ਕੇ, ਸਰਬਲੋਹ ਦੀ ਪਹੁਲ ਪਲਾ ਕੇ ਫੌਲਾਦੀ ਇਰਾਦੇ ਦੇ ਮਾਲਕ ਫੌਲਾਦੀ ਇਨਸਾਨ ਪੈਦਾ ਕੀਤੇ ਜੋ ਹਰ ਮੁਸੀਬਤ ਅਤੇ ਹਰ ਤਕਲੀਫ ਨੂੰ ਇਸ ਫੌਲਾਦੀ ਸ਼ਕਤੀ ਨਾਲ ਖਿੜੇ ਮੱਥੇ ਪ੍ਰਵਾਨ ਕਰਨ ਲੱਗੇ। ਉਹਨਾਂ ਸਿੰਘਾਂ ਨੂੰ ਆਪਣੇ ਹੋਂ ਅਤੇ ਮਿਸ਼ਨ ਦਾ ਅਜਿਹਾ ਪਾਠ ਪੜਾਇਆ ਅਤੇ ਅਜਿਹਾ ਮੰਤਰ ਦੜਾਇਆ ਕਿ ਉਹ ਖਾਲਸਾ ਕਰਤਵ ਦਾ ਅਜੱਪਾ ਜਾਪ ਹੀ ਕਰਨ ਲੱਗ ਪਏ। ਉਹਨਾਂ ਨੂੰ ਜਲਦ ਦੀ ਖੱਡ ਵਿੱਚੋਂ ਕੱਢ ਕੇ ਉੱਚਾ ਮਰਤਬਾ ਦਿੱਤਾ। ਗੁਰੂ ਜੀ ਦੇ ਤਪ ਤੇਜ ਦੇ ਸੂਰਜ ਅੱਗੇ ਬ੍ਰਾਹਮਣਾਂ ਅਤੇ ਪੰਡਤਾਂ ਦੇ ਮੰਡਰਾਉਂਦੇ ਬੱਦਲ ਕਾਫੂਰ ਹੋ ਗਏ। ਬ੍ਰਾਹਮਣਾਂ ਅਤੇ ਪੰਡਤਾਂ ਪਾਸੋਂ ਕੁਝ ਨਾ ਸਰਿਆ ਅਤੇ ਉਹ ਚੂੰ ਚਰਾਂ ਵੀ ਨਾ ਕਰ ਸਕੇ। ਸਭ ਕੁਝ ਕਿਸੇ ਕਾਲੀ ਦਾ ਸਿੱਟਾ ਨਹੀਂ, ਸਗੋਂ ਇਸ ਦੀ ਨਿਰਦੀਰਘ ਸੋਚ ਵਿਚਾਰ ਅਤੇ ਡੂੰਘੇ ਚਿੰਤ 'ਤੇ ਰੱਖੀ ਗਈ। ਗੁਰੂ ਜੀ ਹਰ ਕੰਮ ਨੂੰ ਪਾਰਦਰਸ਼ਕ ਦ੍ਰਿਸ਼ਟੀ ਤੋਂ ਪਰਖ ਕੇ ਕਰਦੇ ਸਨ। ਆਉਣ ਵਾਲੇ ਸਮੇਂ ਦਾ ਪਹਿਲਾਂ ਹੀ ਮਾਪ ਤੋਲ ਕਰ ਲੈਂਦੇ ਸਨ। ਇਹੋ ਹੀ ਕਾਰਨ ਸੀ ਕਿ ਦੂਰ ਅੰਦੇਸੀ ਨਾਲ ਖਾਲਸਾ ਧਰਮ ਵਿੱਚ ਅਜਿਹੀਆਂ ਔਣਤਾਈਆਂ ਸ਼ਾਮਲ ਨਾ ਹੋਣ ਦਿੱਤੀਆਂ ਜਿਨ੍ਹਾਂ ਕਾਰਨ ਖਾਲਸਾ ਟਹਿੰਦੀ ਕਲਾ ਵਿੱਚ ਜਾਵੇ, ਜ਼ਲੀਲ ਅਤੇ ਖੁਆਰ ਹੋਵੇ ਜਾਂ ਆਪਣੇ ਉੱਚੇ ਆਦਰਸ਼ ਤੋਂ ਡਿੱਗ ਕੇ ਆਪਣੀ ਬਹਾਦਰੀ ਨੂੰ ਦਾਗ ਲਾਵੇ। ਇਹੀ ਵੱਡਾ ਕਾਰਨ ਹੈ ਕਿ ਸਮੇਂ ਦੇ ਗੇੜ ਦੇ ਬਾਵਜੂਦ ਵੀ ਖਾਲਸੇ ਵਿੱਚ ਅਜੇ ਵੀ ਜੋਸ਼ ਅਤੇ ਜਾਨ ਬਾਕੀ ਹੈ। ਗੁਰੂ ਜੀ ਨੇ ਦੂਰ ਅੰਦੇਸ਼ੀ ਨਾਲ ਇਹ ਅਨੁਭਵ ਕਰ ਲਿਆ ਸੀ ਕਿ ਉਹਨਾਂ ਦਾ ਉਦੇਸ਼ ਫਲ ਲਿਆਵੇਗਾ। ਉਹ ਕਦੇ ਨਿਰਾਸ਼ ਨਹੀਂ ਹੋਏ ਅਤੇ ਆਖਰੀ ਦਮ ਤੱਕ ਚੜ੍ਹਦੀਆਂ ਕਲਾ ਵਿੱਚ ਵਿਚਰਦੇ ਹੋਏ ਜੋਤੀ ਜੋਤ ਸਮਾਏ। ਅਕਾਲ ਪੁਰਖ ਨੇ ਗੁਰੂ ਜੀ ਨੂੰ ਜਿਸ ਮਿਸ਼ਨ ਅਤੇ ਉਦੇਸ਼ ਦੀ ਪੂਰਤੀ ਲਈ ਇਸ ਸੰਸਾਰ ਵਿੱਚ ਭੇਜਿਆ ਸੀ ਉਸ ਦੀ ਸਫਲਤਾ ਲਈ ਆਪਣੇ ਅਮੁੱਕ ਅਤੇ ਅਟੁੱਟ ਗੁਣਾਂ, ਤੀਖਣ ਬੁੱਧੀ, ਸੋਚ ਚਿੰਤਨ, ਵੀਰਤਾ ਅਤੇ ਮਨੁੱਖ ਮਾਤਰ ਲਈ ਪ੍ਰੇਮ ਆਦਿ ਨੂੰ ਵਰਤਦੇ ਹੋਏ ਉਹਨਾਂ ਸਭ ਕੁਛ ਨਿਸ਼ਾਵਰ ਕਰ ਦਿੱਤਾ। ਵਿਰੋਧ ਅਤੇ ਬਦਲੇ ਦੀਆਂ ਛੱਲਾਂ ਅੱਗੇ ਗੁਰੂ ਜੀ ਚਟਾਨ ਵਾਂਗ ਮਜ਼ਬੂਤ ਹੋ ਕੇ ਡਟੇ। ਗੁਰੂ ਗੋਬਿੰਦ ਸਿੰਘ ਜੀ ਨੇ ਰਾਮ ਰਾਏ ਦੀ ਧਰਮ ਪਤਨੀ ਦੀ ਸ਼ਿਕਾਇਤ 'ਤੇ ਉਸ ਸਾਰੇ ਇਲਾਕੇ ਦੇ ਮਸੰਦਾਂ ਨੂੰ ਇਕੱਠਿਆਂ ਕੀਤਾ ਅਤੇ ਗਿਰੇ ਹੋਏ ਆਚਰਨ ਵਾਲੇ ਅਤੇ ਮਾੜੇ ਜੀਵਨ ਵਾਲੇ ਦੋਸ਼ੀਆਂ ਨੂੰ ਗਰਮ ਤੇਲ ਵਿੱਚ ਪਾ ਕੇ ਸੜਵਾ ਦਿੱਤਾ। ਇਹੀ ਕਾਰਨ ਸੀ ਕਿ ਮਹੰਤਾਂ ਨੂੰ ਖਾਲਸਾ ਧਰਮ ਵਿੱਚ ਸ਼ਾਮਲ ਨਹੀਂ ਕੀਤਾ ਅਤੇ ਉਹਨਾਂ ਦੇ ਦਾਖਲੇ 'ਤੇ ਰੋਕ ਲਾ ਦਿੱਤੀ। ਗੁਰੂ ਜੀ ਆਤਮਿਕ ਬਲਵਾਨ ਅਤੇ ਸਰੀਰਕ ਬਹਾਦਰ ਸਨ ਅਤੇ ਬਹਾਦਰੀ ਅਤੇ ਦਲੇਰੀ ਦੇ ਕੰਮਾਂ ਨੂੰ ਬਹੁਤ ਪਸੰਦ ਕਰਦੇ ਸਨ। ਗੁਰੂ ਜੀ ਬੜੇ ਪਰਸ਼ਰਮੀ ਅਤੇ ਆਪਣੇ ਸਿੰਘਾਂ ਅਤੇ ਸੇਵਕਾਂ ਵਿੱਚ ਕਠਿਨ ਸਾਧਨਾ ਅਤੇ ਸਿਖਲਾਈ ਲਈ ਲਗਨ ਅਤੇ ਸ਼ੌਕ ਪੈਦਾ ਕਰਦੇ ਸਨ। ਗੁਰੂ ਜੀ ਦਾ ਜਿਹੋ ਜਿਹਾ ਸਰੀਰ ਮਜ਼ਬੂਤ ਸੀ ਉਤਨਾ ਹੀ ਉਹਨਾਂ ਦਾ ਦਿਲ ਵੀ ਅਤੇ ਇਰਾਦਾ ਵੀ ਮਜ਼ਬੂਤ ਅਤੇ ਉਦਾਰ ਸੀ। ਜਦੋਂ ਕੋਈ ਸੇਵਕ ਸਿੱਖ ਘੋੜਾ ਜਾਂ ਸ਼ਸਤਰ ਭੇਟ ਕਰਦਾ ਤਾਂ ਗੁਰੂ ਜੀ ਅਤੀ ਪ੍ਰਸੰਨ ਹੁੰਦੇ ਸਨ। ਸ਼ਿਕਾਰ ਵਿੱਚ ਕਾਫੀ ਦਿਲਚਸਪੀ ਅਤੇ ਸਮਾਂ ਇਸ ਕਰਕੇ ਦਿੰਦੇ ਸਨ ਤਾਂ ਜੋ ਸਿੱਖਾਂ ਨੂੰ ਸ਼ਸਤਰ ਵਿੱਦਿਆ ਦਾ ਗਿਆਨ, ਆਦਤ ਅਤੇ ਮਸ਼ਕ ਹੋ ਜਾਵੇ। ਇਸ ਗੱਲ ਦੀ ਫੌਜੀ ਟੋਲੇ ਨੂੰ ਬੜੀ ਲੋੜ ਹੁੰਦੀ ਹੈ। ਗੁਰੂ ਜੀ ਬੜੇ ਹੀ ਯੋਗ ਅਤੇ ਨੇਮਬੱਧ ਪ੍ਰਬੰਧਕ ਸਨ। ਉਹ ਸਾਰੇ ਮਾਮਲਿਆਂ ਦਾ ਚੰਗੀ ਤਰ੍ਹਾਂ ਅਤੇ ਪੂਰਾ ਪ੍ਰਬੰਧ ਕਰਨਾ ਜਾਣਦੇ ਸਨ। ਆਮਦਨੀ ਦਾ ਅਜਿਹਾ ਸੁਚੱਜਾ ਢੰਗ ਅਤੇ ਯੋਗ ਵਰਤੋਂ ਸੀ ਕਿ ਥੋੜ੍ਹੇ ਜਿਹੇ ਸਿੱਖਾਂ ਦੀ ਕਾਰ ਭੇਟਾਂ ਤੋਂ ਹੀ ਚੰਗੀ ਫੌਜ, ਸ਼ਾਹੀ ਟਾਕਰੇ ਅਤੇ ਦੇਸ਼ ਦੀ ਆਜ਼ਾਦੀ ਲਈ ਤਿਆਰ ਬਰ ਤਿਆਰ ਖਾਲਸਾ ਤਿਆਰ ਕਰ ਦਿੱਤਾ। ਥੋੜ੍ਹੇ ਜਿਹੇ ਖਰਚ ਰਾਹੀਂ ਸਿੱਖਾਂ ਦੀ ਕਾਫੀ ਵੱਡੀ ਜਮਾਤ ਸੰਗਤ ਕਾਬੂ ਵਿੱਚ ਰੱਖਦੇ ਸਨ। ਮੁੱਕਦੀ ਗੱਲ ਹਰ ਪੱਖੋਂ ਪੂਰਾ ਅਤੇ ਸੁਚੱਜਾ ਪ੍ਰਬੰਧ ਰੱਖਦੇ ਸਨ। ਗੁਰੂ ਜੀ ਦੀ ਬਾਣੀ ਅਤੇ ਬੋਲਾਂ ਵਿੱਚ ਚੁੰਬਕ ਵਾਲੀ ਖਿੱਚ ਅਤੇ ਮਿਸ਼ਰੀ ਵਾਲੀ ਤਸੀਰ ਸੀ। ਜੋ ਕੁਝ ਵੀ ਸਿੱਖਾਂ ਨੂੰ ਹੁਕਮ ਕਰਦੇ ਸਨ ਉਹ ਸਿੱਖ ਹਰ ਵੇਲੇ ਸਿਰ ਮੱਥੇ 'ਤੇ ਮੰਨਣ ਲਈ ਹਾਜ਼ਰ ਖੜੇ ਰਹਿੰਦੇ ਅਤੇ ਗੁਰੂ ਜੀ ਦੇ ਬਚਨਾਂ ਤੋਂ ਆਪਣੇ ਪ੍ਰਾਣ ਵਾਰਨ ਲਈ ਸਦਾ ਤਤਪਰ ਰਹਿੰਦੇ। ਸਿੱਖਾਂ ਵਿੱਚ ਗੁਰੂ ਜੀ ਦੇ ਬਚਨਾਂ ਪ੍ਰਤੀ ਅਗਾਧ ਸ਼ਰਧਾ ਸੀ। ਇਹ ਕਹਿਣ ਮਾਤਰ ਦੀ ਗੱਲ ਨਹੀਂ, ਸਗੋਂ ਇਤਿਹਾਸ ਗਵਾਹ ਹੈ ਕਿ ਉਹ ਸਦਾ ਗੁਰੂ ਜੀ ਦੇ ਹੁਕਮ ਤੋਂ ਜਾਨਾਂ ਵਾਰਦੇ ਰਹੇ ਅਤੇ ਸਭ ਕੁਝ ਲਟਾਉਂਦੇ ਰਹੇ ਔਰ ਅੱਜ ਵੀ ਉਸੇ ਰਸਤੇ 'ਤੇ ਚੱਲ ਰਹੇ ਹਨ। ਇਸ ਦਾ ਡੂੰਘਾ ਭੇਦ ਇਸ ਗੱਲ ਵਿੱਚ ਸੀ ਕਿ ਗੁਰੂ ਜੀ ਆਪਣੇ ਸਿੰਘਾਂ ਨਾਲ ਆਪਣੇ ਪੁੱਤਰਾਂ ਤੋਂ ਵੀ ਜ਼ਿਆਦਾ ਪਿਆਰ ਕਰਦੇ ਸਨ ਅਤੇ ਸਭ ਨਾਲ ਇੱਕੋ ਜਿਹਾ ਵਰਤਾਓ ਕਰਦੇ ਸਨ। ਉਹਨਾਂ ਦੀ ਨਜ਼ਰ ਵਿੱਚ ਸਭ ਬਰਾਬਰ ਸਨ ਅਤੇ ਕੋਈ ਕਿਸੇ ਤਰ੍ਹਾਂ ਦਾ ਵੀ ਭਿੰਨ ਭੇਦ ਨਹੀਂ ਸੀ ਅਤੇ ਹਰ ਸਿੱਖ ਦੇ ਦਿਲ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ਕਿ ਗੁਰੂ ਜੀ ਬਹੁਤ ਮਿੱਠ ਬੋਲੇ, ਮਿੱਠੇ ਸੁਭਾਅ ਵਾਲੇ ਅਤੇ ਨਿੱਘੇ ਵਰਤਾਅ ਵਾਲੇ ਸਨ। ਗੁਰੂ ਜੀ ਮਨੁੱਖਤਾ ਦੇ ਸੱਚੇ ਪ੍ਰੇਮੀ ਅਤੇ ਆਸ਼ਕ ਸਨ। ਗੁਰੂ ਜੀ ਜ਼ਾਲਮ ਅਤੇ ਜਾਬਰ ਮੁਸਲਮਾਨ ਅਤੇ ਬਾਈ ਧਾਰ ਦੇ ਹਿੰਦੂਆਂ ਦੀ ਹਕੂਮਤ ਦੇ ਵਿਰੁੱਧ ਕ੍ਰਾਂਤੀ ਕਰਦੇ ਹੋਏ ਵੀ ਕਈ ਮੁਸਲਮਾਨਾਂ ਵਿੱਚ ਹਰਮਨ ਪਿਆਰੇ ਸਨ। ਕਾਫੀ ਗਿਣਤੀ ਵਿੱਚ ਮੁਸਲਮਾਨਾਂ ਨੇ ਉਹਨਾਂ ਨੂੰ ਸਿਰ ਅੱਖੀਆਂ 'ਤੇ ਬਿਠਾਇਆ ਅਤੇ ਉਹਨਾਂ ਦੀ ਖਤਰੇ ਵੇਲੇ ਮਦਦ ਕੀਤੀ। ਉਹਨਾਂ ਨੂੰ ਉੱਚ ਦੇ ਪੀਰ ਬਣਾ ਕੇ ਹਰ ਤਰ੍ਹਾਂ ਦੇ ਖਤਰੇ ਮੁੱਲ ਲੈ ਕੇ ਅਤੇ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਕੇ ਅਤ ਨਾਜ਼ੁਕ ਸਮੇਂ ਖਤਰੇ ਵਿੱਚੋਂ ਕੱਢਿਆ। ਗੁਰੂ ਜੀ ਮਨੁੱਖਤਾ ਦੀਆਂ ਵੰਡੀਆਂ ਤੋਂ ਬਹੁਤ ਉੱਚੇ ਸਨ। ਉਹ ਹਰ ਇੱਕ ਪ੍ਰਾਣੀ ਨਾਲ ਕਿਸੇ ਤਰ੍ਹਾਂ ਦੇ ਵਿਤਕਰੇ ਤੋਂ ਬਿਨਾਂ ਪ੍ਰੇਮ ਅਤੇ ਮੁਹੱਬਤ, ਦਇਆ ਅਤੇ ਉਦਾਰਤਾ ਵਾਲਾ ਵਰਤਾਅ ਕਰਦੇ ਸਨ। ਇਤਨੇ ਨਿੱਘੇ ਸੁਭਾਅ ਵਾਲੇ ਸਨ ਕਿ ਦੁਸ਼ਮਣ ਵੀ ਉਹਨਾਂ ਨਾਲ ਪਿਆਰ ਦੀ ਭਾਵਨਾ ਨੂੰ ਦਿਲ ਵਿੱਚੋਂ ਕੱਢ ਨਹੀਂ ਸਕੇ। ਹਾਤਮ ਤੋਂ ਵੱਧ ਸਖੀ ਸਨ, ਹਰ ਇੱਕ ਦੀ ਲੋੜ ਪੂਰੀ ਕਰਦੇ ਸਨ। ਜੋ ਦੂਜਿਆਂ ਦੀ ਲੋੜ ਪੂਰੀ ਕਰੇ ਉਹੀ ਹਾਤਮ ਸਖੀ। ਗੁਰੂ ਜੀ ਨੇ ਦੇਸ਼ ਅਤੇ ਜਾਤੀ ਦੀ ਲੋੜ ਨੂੰ ਪੂਰਾ ਕਰਨ ਲਈ ਆਪਣੇ ਪਰਿਵਾਰ ਅਤੇ ਪਿਆਰੇ ਸਿੰਘਾਂ ਦੇ ਪ੍ਰਾਣ ਤੱਕ ਅਰਪਣ ਕੀਤੇ। ਗੁਰੂ ਜੀ ਤੋਂ ਵੱਡਾ ਸਖੀ ਕਿਹੜਾ ਹੋ ਸਕਦਾ ਹੈ ਜੋ ਆਪਣੇ ਪਿਤਾ ਨੂੰ ਕੁਰਬਾਨ ਕਰ ਸਕੇ, ਪੁੱਤਰਾਂ ਨੂੰ ਕੁਰਬਾਨ ਕਰ ਸਕੇ, ਆਪਣੇ ਹੀ ਤਨ ਵਿੱਚੋਂ ਪੈਦਾ ਕੀਤੇ ਹੋਏ ਖਾਲਸੇ ਨੂੰ ਕੁਰਬਾਨ ਕਰ ਸਕੇ। ਗੁਰੂ ਜੀ ਦਾ ਲੰਗਰ ਹਰ ਅਮੀਰ ਗਰੀਬ ਲਈ ਬਗੈਰ ਜਾਤੀ ਭੇਦਭਾਵ ਦੇ ਸਦਾ ਖੁੱਲ੍ਹਾ ਰਹਿੰਦਾ ਸੀ ਅਤੇ ਉਸ ਲੰਗਰ ਵਿੱਚੋਂ ਅਭਿਆਗਤ ਅਤੇ ਲੋੜਵੰਦਾਂ ਨੂੰ ਉਹਨਾਂ ਦੀਆਂ ਲੋੜਾਂ ਅਨੁਸਾਰ ਸਦਾ ਭੋਜਨ ਅਤੇ ਬਸਤਰ ਮਿਲਦੇ ਰਹੇ। ਗੁਰੂ ਜੀ ਦੇ ਸੁਭਾਅ ਵਿੱਚ ਕੁਝ ਹਾਸਰਸ ਅਤੇ ਵਿਅੰਗ ਵੀ ਸੀ। ਇੱਕ ਵਾਰ ਇੱਕ ਸਿੰਘ ਨੇ ਸ਼ੇਰ ਦਾ ਸ਼ਿਕਾਰ ਕਰਕੇ ਉਸਦੀ ਪੂਰੀ ਖੱਲ ਸਿਰ ਸਮੇਤ ਗੁਰੂ ਜੀ ਦੇ ਭੇਟ ਕੀਤੀ। ਗੁਰੂ ਜੀ ਨੇ ਉਸ ਖੱਲ ਨੂੰ ਖੋਤੇ ਉੱਤੇ ਚੜਾ ਕੇ ਉਸ ਨੂੰ ਪਿੰਡ ਦੀ ਵਸੋਂ ਲਾ ਕੇ ਛੱਡ ਦਿੱਤਾ। ਲੋਕ ਉਸ ਨੂੰ ਵੇਖ ਕੇ ਘਾਬਰ ਗਏ। ਕੋਈ ਕੋਠੀ ਚੜ੍ਹ ਗਿਆ, ਕੋਈ ਲੁੱਕ ਗਿਆ ਅਤੇ ਕਿਸੇ ਘਰ ਦਾ ਬੂਹਾ ਬੰਦ ਕਰ ਲਿਆ। ਪਿੰਡ ਵਿੱਚ ਰੌਲਾ ਪੈ ਗਿਆ ਅਤੇ ਲੋਕਾਂ ਦੇ ਸਾਹ ਸੁੱਕ ਗਏ। ਜਦੋਂ ਖੋਤੇ ਨੇ ਹਿੰਗਣਾ ਸ਼ੁਰੂ ਕੀਤਾ ਤਾਂ ਸਭ ਦੇ ਦਿਲਾਂ ਵਿੱਚੋਂ ਸਹਿਮ ਭੱਜ ਗਿਆ। ਜਿਨ੍ਹਾਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਸੀ ਸ਼ਰਮਿੰਦਗੀ ਵਿੱਚ ਹੱਸਣ ਲੱਗੇ। ਇਹ ਦਿਲ ਲੱਗੀ ਅਤੇ ਠੱਠਾ ਆਪਣੀ ਤਰ੍ਹਾਂ ਦਾ ਸੀ ਪਰ ਹੈ ਮਤਲਬ ਭਰਪੂਰ। ਸਿੰਘਾਂ ਨੂੰ ਇਸ ਰਾਹੀਂ ਇਹ ਸਬਕ ਦੇਣਾ ਸੀ ਕਿ ਜੇ ਸ਼ੇਰਾਂ ਵਾਲਾ ਬਾਣਾ ਪਾਇਆ ਜੇ ਤਾਂ ਅੰਦਰੋਂ ਵੀ ਸ਼ੇਰ ਬਣ ਕੇ ਰਹਿਣਾ, ਜੇ ਅੰਦਰੋਂ ਸ਼ੇਰ ਨਾ ਰਹੇ ਤਾਂ ਅਸਲੀਅਤ ਪ੍ਰਗਟ ਹੋ ਗਈ ਤਾਂ ਲੋਕ ਤੁਹਾਥੋਂ ਡਰਨਗੇ ਨਹੀਂ ਸਗੋਂ ਹੱਸਣਗੇ। ਗੁਰੂ ਜੀ ਬਹੁਤ ਪ੍ਰਸਿੱਧ ਵਿਦਵਾਨ ਅਤੇ ਵਿਦਵਾਨਾਂ ਦੇ ਕਦਰਦਾਨ ਵੀ ਸਨ। ਗੁਰੂ ਜੀ ਨੂੰ ਵਿਦਿਆ ਅਤੇ ਸਾਹਿਤ ਨਾਲ ਬਹੁਤ ਪ੍ਰੇਮ ਸੀ ਅਤੇ ਉਹਨਾਂ ਦਾ ਇਸ ਦੇ ਅਧਿਐਨ ਵੱਲ ਕਾਫੀ ਸ਼ੌਕ ਸੀ। ਇਸ ਪਾਸੇ ਉਹਨਾਂ ਕਾਫੀ ਸਮਾਂ ਰੁਚੀ ਪ੍ਰਸ਼ਰਨ ਤੇ ਧਨ ਖਰਚ ਕੀਤਾ। ਭਾਰਤ ਵਰਸ਼ ਦੇ ਯੋਧਿਆਂ ਵੀਰਾਂ ਬਹਾਦਰਾਂ ਦੇ ਜੀਵਨ ਚਰਿੱਤਰ ਕਾਰਨਾਮੇ ਤੇ ਯੁੱਧ ਕਰਤਾਵਾਂ ਦੀ ਪੜ੍ਹਨ ਸੁਣਨ ਦੀ ਗੁਰੂ ਜੀ ਨੂੰ ਬਹੁਤ ਲਗਨ ਸੀ। ਕਵਿਤਾ ਤੇ ਕਵੀਆਂ ਦਾ ਗੁਰੂ ਜੀ ਬਹੁਤ ਸਨਮਾਨ ਕਰਦੇ ਸਨ। ਬਹੁਤ ਸਾਰੇ ਕਵੀ ਜਿਨ੍ਹਾਂ ਦੀ ਗਿਣਤੀ ਆਮ ਤੌਰ 'ਤੇ 52 ਦੱਸੀ ਜਾਂਦੀ ਹੈ, ਪਰ ਸਮੇਂ ਦੇ ਨਾਲ ਇਹ ਵੱਧਦੀ ਘੱਟਦੀ ਰਹਿੰਦੀ ਸੀ। ਆਪਣੇ ਦਰਬਾਰ ਵਿੱਚ ਮੁਲਾਜ਼ਮ ਤੌਰ 'ਤੇ ਰੱਖੇ ਹੋਏ ਸਨ। ਬੀਰ ਅਸੀਂ ਕਵਿਤਾ ਬਹੁਤ ਪਸੰਦ ਕਰਦੇ ਸਨ। ਫਾਰਸੀ ਅਤੇ ਅਰਬੀ ਬੋਲੀ ਦੇ ਬਹੁਤ ਮਾਹਰ ਸਨ। ਸੰਸਕ੍ਰਿਤ ਨੂੰ ਕਾਫ਼ੀ ਸਮੇਂ 'ਤੇ ਜਾਣਦੇ ਸਨ। ਪੁਰਾਣੀਆਂ ਪੁਸਤਕਾਂ ਅਤੇ ਮਜ਼ਹਬੀ ਗ੍ਰੰਥਾਂ, ਸ਼ੀਸ਼ ਸ਼ਾਸਤਰਾਂ, ਉਪਨਿਸ਼ਦਾਂ ਅਤੇ ਪੁਰਾਣਾਂ ਤੋਂ ਭਲੀ ਪ੍ਰਕਾਰ ਜਾਣੂ ਸਨ। ਗੁਰੂ ਜੀ ਪ੍ਰਭੂ ਭਗਤੀ ਅਤੇ ਭਜਨ ਬੰਦਗੀ ਵਿੱਚ ਸਦਾ ਹੀ ਮਗਨ ਰਹਿੰਦੇ ਸਨ ਅਤੇ ਇਸ ਵਿੱਚ ਸਿੰਘਾਂ ਨੂੰ ਵੀ ਸਦਾ ਲਾਈ ਰੱਖਦੇ ਸਨ। ਹਰ ਰੋਜ਼ ਗ੍ਰੰਥ ਜੀ ਦੀ ਕਥਾ ਹੁੰਦੀ ਅਤੇ ਗੁਰੂ ਜੀ ਧਿਆਨ ਨਾਲ ਸੁਣਦੇ ਅਤੇ ਉਸ ਵਿੱਚ ਹਾਜ਼ਰ ਰਹਿੰਦੇ। ਸਵੇਰੇ ਸ਼ਾਮ ਜਪਜੀ ਅਤੇ ਰਹਿਰਾਸ ਦਾ ਪਾਠ ਕਰਦੇ। ਗੁਰੂ ਜੀ ਆਪਣੇ ਕਰਮ ਅਤੇ ਨੇਮ ਦੇ ਬੜੇ ਪੱਕੇ ਅਤੇ ਦ੍ਰਿੜ ਵਿਸ਼ਵਾਸੀ ਸਨ। ਮੂਰਤੀ ਪੂਜਾ ਅਤੇ ਸ਼ਰਾਧ ਆਦਿ ਦੇ ਸਖਤ ਵਿਰੋਧੀ ਸਨ। ਗੁਰੂ ਜੀ ਸੱਚ ਦੇ ਮਤਲਾਸ਼ੇ, ਸੱਚ ਦੇ ਪ੍ਰੇਮੀ, ਸੱਚ ਦੇ ਧਾਰਨੀ, ਸੱਚ ਦੇ ਟੁੰਡਾਊ, ਸੱਚ ਦੇ ਖੋਜੀ ਅਤੇ ਸੱਚ ਦੇ ਪ੍ਰਚਾਰਕ, ਸੱਚ ਦੇ ਪ੍ਰੇਰਕ, ਸੱਚ ਦੇ ਉਪਾਸ਼ਕ ਅਤੇ ਸੱਚ ਦੇ ਹੀ ਪੁਜਾਰੀ ਸਨ। ਆਪਣੇ ਸਾਰੇ ਜੀਵਨ ਵਿੱਚ ਆਪ ਨੇ ਆਪਣੇ ਉਦੇਸ਼ ਅਤੇ ਨਿੱਤ ਦੇ ਕਾਰਜਾਂ ਵਿੱਚ ਸੱਚ ਦਾ ਸਾਥ ਨਹੀਂ ਛੱਡਿਆ। ਭਾਵੇਂ ਰਣਭੂਮੀ ਹੀ ਕਿਉਂ ਨਾ ਹੋਵੇ, ਉੱਥੇ ਵੀ ਕੋਈ ਕੰਮ, ਕੋਈ ਹਰਕਤ ਅਤੇ ਕੋਈ ਪੈਂਤੜਾ ਐਸਾ ਨਹੀਂ ਜੋ ਸੱਚ ਤੋਂ ਬਿਨਾਂ ਹੋਵੇ। ਨਾ ਹੀ ਰੋਜ਼ਾਨਾ ਜੀਵਨ ਵਿੱਚ ਸੱਚ ਨੂੰ ਤਿਆਗਿਆ। ਕਈ ਵਾਰ ਲੋਕਾਂ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਬੇਨਤੀ ਕੀਤੀ, ਪਰ ਗੁਰੂ ਜੀ ਐਸੇ ਈਸ਼ਵਰ ਪ੍ਰੇਮੀ ਅਤੇ ਵਿਸ਼ਵਾਸੀ ਸਨ ਕਿ ਉਹ ਕੇਵਲ ਇਹੋ ਹੀ ਉੱਤਰ ਦਿੰਦੇ ਕਿ ਮਨੁੱਖ ਕੋਈ ਕਰਾਮਾਤ ਨਹੀਂ ਕਰ ਸਕਦਾ। ਕਰਾਮਾਤ ਕੇਵਲ ਈਸ਼ਵਰ ਦੇ ਅਧਿਕਾਰ ਵਿੱਚ ਹੈ ਅਤੇ ਉਸ ਦੀ ਹੀ ਸ਼ਕਤੀ ਹੈ। ਆਗਰੇ ਵਿੱਚ ਇੱਕ ਮੌਕੇ 'ਤੇ ਗੁਰੂ ਜੀ ਤੋਂ ਇਹ ਪੁੱਛਿਆ ਗਿਆ ਕਿ ਕਰਾਮਾਤ ਹੈ ਜਾਂ ਨਹੀਂ। ਕਹਿੰਦੇ ਹਨ ਕਿ ਬਹਾਦਰ ਸ਼ਾਹ ਨੇ ਪ੍ਰਸ਼ਨ ਕੀਤਾ। ਕੁਝ ਕੁ ਦਾ ਇਹ ਖਿਆਲ ਹੈ ਕਿ ਬਹਾਦਰ ਸ਼ਾਹ ਦੇ ਇੱਕ ਵਜ਼ੀਰ ਨੇ ਪੁੱਛਿਆ। ਚਲੋ ਗੱਲ ਕੋਈ ਵੀ ਹੋਵੇ, ਗੁਰੂ ਜੀ ਨੇ ਉੱਤਰ ਦਿੱਤਾ ਕਿ ਆਦਮੀ ਕਦੇ ਕੋਈ ਕਰਾਮਾਤ ਨਹੀਂ ਕਰ ਸਕਦਾ, ਪਰ ਅਸੀਂ ਇਸ ਦੁਨੀਆਂ ਵਿੱਚ ਤਿੰਨ ਚੀਜ਼ਾਂ ਨੂੰ ਕਰਾਮਾਤ ਮੰਨਦੇ ਹਾਂ। ਬਹਾਦਰ ਸ਼ਾਹ ਪੁੱਛਣ ਲੱਗਾ, ਜੀ ਕੌਣ? ਕਹਿਣ ਲੱਗੇ, ਪਹਿਲਾ ਲੋਹਾ, ਜਿਸ ਤੋਂ ਭਾਵ ਸ੍ਰੀ ਸਾਹਿਬ ਤਲਵਾਰ ਹੈ। ਉੱਤਰ ਵਿੱਚ ਕਹਿਣ ਲੱਗੇ, ਸਰਬ ਲੋਹ ਦੀ ਕਰਾਮਾਤ ਅਜਿਹੀ ਕਰਾਮਾਤ ਹੈ ਕਿ ਸੰਸਾਰ ਭਰ ਦੀਆਂ ਵਸਤਾਂ ਇਸ ਤੋਂ ਪ੍ਰਾਪਤ ਹੋ ਸਕਦੀਆਂ ਹਨ। ਜੋ ਮੰਗੋ ਸੋ ਸਭ ਕੁਛ ਇਸ ਪਾਸੋਂ ਮਿਲਦਾ ਹੈ। ਸ਼ਾਹੀ ਤਾਜ ਅਤੇ ਸ਼ਾਹੀ ਬਾਜ ਇਸ ਰਾਹੀਂ ਮਿਲਦਾ ਹੈ। ਅਰਥ, ਕਾਮ, ਮੋਕਸ਼, ਧਰਮ ਸਭ ਕੁਝ ਇਸ ਰਾਹੀਂ ਪ੍ਰਾਪਤ ਹੋ ਸਕਦਾ ਹੈ। ਜੋ ਕਿਤੋਂ ਨਾ ਲੱਭਦਾ ਹੋਵੇ, ਸਰਬ ਲੋਹ ਦੀ ਸ਼ਰਨ ਵਿੱਚ ਆਇਆ ਮਿਲ ਸਕਦਾ ਹੈ। ਇਹੀ ਇਨਸਾਨ ਦੀ ਤਰੱਕੀ ਅਤੇ ਬੁਲੰਦੀ ਦੀ ਪੌੜੀ ਹੈ। ਜੋ ਇਸ ਦੀ ਪੂਜਾ ਕਰਦੇ ਹਨ, ਉਹ ਚਾਰੇ ਪਦਾਰਥ ਪ੍ਰਾਪਤ ਕਰਦੇ ਹਨ। ਗੁਰੂ ਜੀ ਨੇ ਸਰਬ ਲੋਹ ਤੋਂ ਸ਼ਾਸਤਰਾਂ ਦੀ ਭਾਵਨਾ ਸੀ। ਜਿਹੜੀ ਕੌਮ ਅਤੇ ਜਾਤੀ ਸ਼ਸਤਰ ਧਾਰਨੀ ਹੁੰਦੀ ਹੈ ਅਤੇ ਸ਼ਾਸਤਰ ਦੀ ਸੱਚੀ ਸੁੱਚੀ ਪੂਜਾ ਕਰਦੀ ਹੈ, ਸੰਸਾਰ ਦੀਆਂ ਸਾਰੀਆਂ ਬਰਕਤਾਂ ਅਤੇ ਨਿਆਮਤਾਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਹੁੰਦੀਆਂ ਹਨ। ਜ਼ਮੀਨ, ਦੌਲਤ, ਤਾਜ, ਤਖਤ, ਰਾਜ, ਭਾਗ, ਇੱਜ਼ਤ, ਮਾਣ, ਸੁੱਖ, ਆਰਾਮ, ਸ਼ਾਨੋ ਸ਼ੌਕ ਸਭ ਉਸਦਾ ਪਾਣੀ ਭਰਦੇ ਕਿਤੇ ਖਿਦਮਤ ਵਿੱਚ ਹਾਜ਼ਰ ਰਹਿੰਦੇ ਹਨ। ਸਵਰਗ ਦੇ ਦਰਵਾਜ਼ੇ ਵੀ ਉਸ ਲਈ ਸਦਾ ਖੁੱਲ੍ਹੇ ਹਨ। ਜਿਸ ਦੀ ਤੇਗ ਉਸੇ ਦੀ ਦੇਗ। ਮੁਕਤੀ ਇਸ ਦੁਆਰਾ ਸੌਖੀ, ਕਿਉਂਕਿ ਆਦਮੀ ਜੰਗ ਵਿੱਚ ਮਰ ਕੇ ਸਿੱਧਾ ਪਰਮ ਆਨੰਦ ਨੂੰ ਪ੍ਰਾਪਤ ਹੁੰਦਾ ਹੈ। ਸਾਰੇ ਦੇਸ਼ਵਾਸੀ ਉਸਦਾ ਸਨਮਾਨ ਕਰਦੇ ਹਨ। ਉਹ ਵੀਰ ਪੁਰਸ਼ ਅਤੇ ਸ਼ਹੀਦ ਬਣ ਜਾਂਦੇ ਹਨ ਅਤੇ ਦੇਸ਼ ਦੇ ਪ੍ਰੇਮੀ ਅਤੇ ਪੁਜਾਰੀ ਹੋ ਜਾਂਦੇ ਹਨ। ਇਹ ਸਭ ਲੋਹੇ ਦੀਆਂ ਹੀ ਕਰਾਮਾਤਾਂ ਹਨ ਜਿਨ੍ਹਾਂ ਵੱਲ ਗੁਰੂ ਜੀ ਨੇ ਇਸ਼ਾਰਾ ਕੀਤਾ। ਦੂਜੀ ਗੱਲ ਕਿ ਬਾਦਸ਼ਾਹ ਦਾ ਹੁਕਮ ਵੀ ਕਰਾਮਾਤ ਹੈ। ਉਸਦਾ ਹੁਕਮ ਕਿਸੇ ਨੂੰ ਫਾਂਸੀ ਚੜਾ ਸਕਦਾ ਹੈ, ਕਿਸੇ ਨੂੰ ਜਾਨ ਮੁਕਤੀ ਦੇ ਸਕਦਾ ਹੈ। ਤੀਸਰਾ, ਦਿਨਾਰ ਹੱਥ 'ਚ ਫੜ ਕੇ ਕਹਿਣ ਲੱਗੇ ਕਿ ਇਹ ਮਾਇਆ ਵੀ ਕਰਾਮਾਤ ਹੈ। ਇੱਕ ਆਮ ਰਵਾਇਤ ਹੈ ਕਿ ਪਾਸ ਬੈਠੇ ਮੌਲਵੀ ਨੇ ਕਿਹਾ, ਹਾਂ ਪੀਰ ਜੀ, بادشاہ دا حکم بھی کرامات ہے، دینار بھی کرامات ہے، پر آ جڑی تسی تلوار دی کرامات دسی ہے یہ سمجھ نہیں آئی۔ بادشاہ جی نے اپنے کمر کسے وچوں تلوار کڈ کے جد مولوی دی تھون تے رکھی تے کہن لگے دس ہے کرامات، مولوی ڈر کے ڈڈیا گیا، ہاں یہی کرامات ہے۔ اس طرح گرو پاتشاہ جی نے اشارے نال دسیا کہ کرامات کوئی اشچرجتا نہیں ہے، کوئی اس طرح دی واردات نہیں ہے کہ جیڑی اکھاں دے سامنے سرو وانگ ہاتھ دی تلی تے جما دیتی جاوے۔ گرو جی دا جیون بہت ہی سرل تے سادہ سی، وہ ہر ایک نو پریم پیار تے ہسمک چہرے نال ملدے سن، ساری مانوتا نال ہی پیار کردے سن، پیار انہاں دا ٹنڈورا سی، پیار نال انہاں نو عشق سی۔ ساچ کہو سن لیو سبے جن پریم کیو تن ہی پرب پایو، انہاں دی سمچی رچنا تے جیون ادیشاں دا پرتک تت پریم سی، جس نو انہاں نے خوب ہو اپنے جیون وچ اساریا تے نبھایا ہے۔ گرو جی نے ایہو اپدیش دتا تے سارا جیون اس نو کمایا تے پرچاریا۔ سب تو وڈی گل کہ گرو جی وچ کسی طرح دا بھی کوئی نقص یا ترٹی نہیں سی، نہ تعریف دی خواہش نہ کسی اپمان دا سہم، وہ بڑے شیر دل تے کھلے دل والے سن۔ پہاڑی راجیاں نے ہمیشہ تکلیف دیتی تے حملے کیتے، پر جد انہوں نے سہایتا منگی تا انہوں دے سارے اوگن اپرادھ پلا کے انہوں دی سہایتا کیتے، فوجی مدد دیتی تے وہ بھی شاہی فوجاں دے ورودھ۔ جدو بہادر شاہ جگیر دین لگا تا گرو جی نے اپنے اصولوں تے ادیشاں تو جگیر قربان کر دیتی تے اس دی جگیر لین تو انکار کر دیتا، وہ مظلوم ہندو جاتی دے سچے درد مند تے سب عشق سن۔ واہگرو جی کا خالصہ، واہگرو جی کی فتح۔